दंडवत बंदन अनेक बार सर्व कला समरथ ढोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंचा है कि नंद लाल सतगुरु गोविंद सिंह सच्चे पातशाह जी दे कोल पहुंचा होया है। सतगुरां दे ते नंद लाल दे वचन विलास हो रहे ने। सतगुरु गोविंद सिंह सच्चे पातशाह जी ने वचन किया कि नंद लाल बहादुर शाह नूं जाके कह दे कि पूरी लड़न की तैयारी कर लवे। सतगुरु जी कहिंदे ने कि साडे वल्लों रख्या होवेगी। इथों तक कथा पहुंच चुकी सी। अज इथों अगे मैं प्रारंभ करदा। तारा आजम को हम मारे पुण सब मिले तख्त बैठारे। सतगुरु गोविंद सिंह सच्चे पातशाह जी कहिंदे ने कि तारा आजम नूं असीं मार देवांगे ते उस तों बाद तख्त दे उत्ते सारे दे सारे मिलके फिर बहादुर शाह नूं बिठाउणगे। चमू बटोरो बौ निज संग राज न प्राप्त होए बिन जंग। सतगुरु गोविंद सिंह जी कहिंदे ने नंद लाल बहादुर शाह नूं जाके कह देवे कि थोड़ी बहुती अपनी जिहड़ी सेना है ओ लड़ाई दे वास्ते एकत्र कर लवे राज ना प्राप्त होए बिन जंग। क्योंकि सतगुरु गोविंद सिंह जी कहिंदे ने कि राज दी प्राप्ति किसे भी प्रकार दे नाल जंग तो बगैर नहीं हो सकदी। निश्चा करो सर्ब कुछ पावो शीघ्र जाए तैयारी कर वावो। सतगुरु जी कहिंदे ने कि जेकर साडे बचना दे उत्ते निश्चे नूं प्रतीत नूं धारण करके रखेगा बहादुर शाह ते सतगुरु जी कहिंदे ने कि सब कुछ दी प्राप्ति होवेगी शीघ्र जाए तैयारी करवावो। हे नंद लाल छेती तो छेती चले जा ते जाके जंग दी बहादुर शाह दे वल्लों तैयारी करवा। सुन कर नंद लाल सब गाथा चरण सरोजन पर तर माथा। ग्रंथाकार भाई संतोख सिंह जी लिखते ने कि जदों सतगुरु गोविंद सिंह जी ने ऐसे वचन किते ते नंद लाल ने जदों सतगुरां दी सारी गाथा नूं सुनिया ते सतगुरां दे चरणा कमलां दे उत्ते नंद लाल ने अपना मत्था रखिया। गयो तुरत जै हजरत नंदन उतर पहुंचो कीनस बंदन। सतगुरां तो आग्या लैके बड़ी छेती ही नंद लाल उस जगह ते पहुंचे जिथे के औरंगजेब दा पुत्र भाव के बहादुर शाह रुकिया होया सी। जाके बहादुर शाह नूं नमस्कार कीते। गुर की कहवत सकल सुनाई ਨਿਸ਼ਚੈ ਜਾਨੋ ਸਲਤਨਤ ਪਾਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬਚਨ ਕੀਤੇ ਸਨ ਉਹ ਸਾਰੇ ਦੇ ਸਾਰੇ ਬਚਨ ਨੰਦ ਲਾਲ ਨੇ ਬਹਾਦਰ ਸ਼ਾਹ ਨੂੰ ਜਾ ਕੇ ਸੁਣਾਏ ਨੇ ਤੇ ਨੰਦ ਲਾਲ ਕਹਿੰਦਾ ਨਿਸ਼ਚੈ ਜਾਨੋ ਸਲਤਨਤ ਪਾਈ। ਹੇ ਬਹਾਦਰ ਸ਼ਾਹ, ਹੁਣ ਤੇ ਨਿਸ਼ਚਿਤ ਰੂਪ ਦੇ ਵਿਚ ਪੱਕੇ ਤੌਰ ਦੇ ਨਾਲ ਇਸ ਗੱਲ ਨੂੰ ਸਮਝ ਲੈ ਕਿ ਜੇ ਸਤਿਗੁਰਾਂ ਨੇ ਕਹਿ ਦਿੱਤਾ ਤੇ ਤੈਨੂੰ ਫਿਰ ਬਾਦਸ਼ਾਹੀ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਤੋਵ ਸਿਰ ਭਰ ਤਰ ਸ੍ਰੀ ਗੁਰ ਹਾਥ ਮਾਨੋ ਕਹਿਓ ਭਾਵਨੀ ਸਾਥਾ। ਨੰਦ ਲਾਲ ਕਹਿੰਦਾ ਕਿ ਹੇ ਬਹਾਦਰ ਸ਼ਾਹ, ਤੂੰ ਇਸ ਤਰ੍ਹਾਂ ਸਮਝ ਲੈ ਕਿ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਉਹ ਇੱਕ ਹਿਸਾਬ ਦੇ ਨਾਲ ਤੇਰੇ ਸਿਰ ਦੇ ਉੱਤੇ ਆਪਣਾ ਮੇਹਰ ਭਰਿਆ ਉਹਨਾਂ ਨੇ ਹੱਥ ਰੱਖਿਆ। ਮਾਨੋ ਕਹਿਓ ਭਾਵਨੀ ਸਾਥਾ, ਇਸ ਕਰਕੇ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਵੀ ਬਚਨ ਕਰਦੇ ਨੇ, ਭਾਵਨਾ ਦੇ ਨਾਲ ਉਹਨਾਂ ਸਾਰਿਆਂ ਬਚਨਾਂ ਨੂੰ ਪ੍ਰਵਾਨ ਕਰ ਲੈ, ਮੰਨ ਲੈ। ਸੁਣਤ ਬਹਾਦਰ ਸ਼ਾਹ ਬਖਾਨ ਲਸ਼ਕਰ ਲੜਨ ਹੇਤ ਕਿਤ ਆਨ। ਜਦੋਂ ਸਾਰੀਆਂ ਗੱਲਾਂ ਨੰਦ ਲਾਲ ਤੋਂ ਸੁਣੀਆਂ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗ ਲੜਨਾ ਪਵੇਗਾ, ਜੰਗ ਤੋਂ ਬਗੈਰ ਬਾਦਸ਼ਾਹੀ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੇ ਸੁਣ ਕੇ ਫਿਰ ਕਹਿੰਦਾ ਹੈ ਬਹਾਦਰ ਸ਼ਾਹ ਕਿ ਇਹ ਨੰਦ ਲਾਲ, ਲੜਨ ਦੇ ਵਾਸਤੇ ਜਿਹੜੀ ਫੌਜ ਹੈ ਉਹ ਮੈਂ ਕਿੱਥੋਂ ਲਿਆਵਾਂਗਾ, ਕਿਵੇਂ ਇਕੱਤਰ ਕਰਾਂਗਾ। ਸ਼ੀਘਰ ਸਕੇ ਲਿਓ ਜਾਏ ਨਾ ਕੋਈ ਬਿਨ ਸੁਪਟਨ ਲੜਬੋ ਕਿਮ ਹੋਈ। ਬਹਾਦਰ ਸ਼ਾਹ ਕਹਿੰਦਾ ਕਿ ਨੰਦ ਲਾਲ, ਬੜੀ ਛੇਤੀ ਜਿਹੜੀ ਵੱਡੀ ਫੌਜ ਹੈ ਉਹ ਇਕੱਤਰ ਕੀਤੀ ਨਹੀਂ ਜਾ ਸਕਦੀ, ਕਿਉਂਕਿ ਜਿਹੜੀ ਫੌਜ ਦੇ ਵਿਰੁੱਧ ਆਪਾਂ ਫੌਜ ਨੂੰ ਲੜਾਉਣਾ ਹੈ ਉਹ ਫੌਜ ਬਹੁਤ ਜ਼ਿਆਦਾ ਵੱਡੀ ਹੈ। ਇਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਤਾਰਾ ਆਜ਼ਮ ਬਣਿਆ ਹੋਇਆ ਤੇ ਜਿੰਨੀ ਵੀ ਬਾਦਸ਼ਾਹ ਦੀ ਫੌਜ ਹੈ ਉਸ ਸਾਰੀ ਫੌਜ ਦੇ ਨਾਲ ਸਾਡੀ ਫੌਜ ਦਾ ਟਾਕਰਾ ਹੋਵੇਗਾ, ਤੇ ਜੇਕਰ ਬਰਾਬਰੀ ਦੀ ਫੌਜ ਵੱਡੀ ਇਕੱਤਰ ਕਰਨੀ ਹੋਵੇ ਤੇ ਬਹੁਤ ਸਮਾਂ ਲੱਗ ਜਾਏਗਾ, ਭਾਵ ਕਿ ਇੰਨਾ ਜ਼ਿਆਦਾ ਸਾਡੇ ਕੋਲ ਸਮਾਂ ਨਹੀਂ ਹੈ। ਬਿਨ ਸੁਪਟਨ ਲੜਬੋ ਕਿਮ ਹੋਈ, ਤੇ ਜੇਕਰ ਵੱਡੇ ਸ਼ਸਤਰਧਾਰੀ ਯੋਧਿਆਂ ਦੀ ਫੌਜ ਇਕੱਤਰ ਨਾ ਹੋਈ ਤੇ ਵੱਡੇ ਬਹਾਦਰਾਂ ਤੋਂ ਬਗੈਰ ਫਿਰ ਜੰਗ ਦੇ ਵਿੱਚ ਕੌਣ ਲੜੇਗਾ। ਬੋਲਿਓ ਨੰਦ ਲਾਲ ਸੁਣ ਲੇ ਹੋ ਜਿਮ ਗੁਰ ਪਾਖਿਓ ਤਥਾ ਕਰੇ ਹੋ। ਜਦੋਂ ਐਸਾ ਆਖਿਆ ਬਹਾਦਰ ਸ਼ਾਹ ਨੇ, ਅੱਗੋਂ ਨੰਦ ਲਾਲ ਕਹਿੰਦਾ ਹੈ ਕਿ ਤੁਹਾਨੂੰ ਬਹੁਤ ਵੱਡੀ ਫੌਜ ਇਕੱਤਰ ਕਰਨ ਦੀ ਕੋਈ ਲੋੜ ਨਹੀਂ ਹੈ, ਕਹਿੰਦਾ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਬਸ ਉਹਨਾਂ ਦੇ ਹੁਕਮ ਦੀ ਤਾਮੀਲ ਕਰੋ, ਕਿਉਂਕਿ ਸਤਿਗੁਰਾਂ ਨੇ ਕਾਰਜ ਤੇ ਆਪੇ ਹੀ ਸਾਰਾ ਸਵਾਰਨਾ, ਤੁਸੀਂ ਤੇ ਇੱਕ ਬਹਾਨੇ ਦੇ ਰੂਪ ਦੇ ਵਿੱਚ ਥੋੜੀ ਬਹੁਤੀ ਫੌਜ ਇਕੱਤਰ ਕਰਨੀ ਹੈ। ਨੰਦ ਲਾਲ ਕਹਿੰਦਾ ਕਿ ਵੱਡੀ ਫੌਜ ਦੀ ਕੋਈ ਲੋੜ ਨਹੀਂ।
ਤਾਰਾ ਆਜ਼ਮ ਕੋ ਹੱਥ ਕਰਨੋ ਹਮ ਕਰ ਹੈ ਸ੍ਰੀ ਗੁਰੇਮ ਬਰਨੋ।
ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਵਰਣਨ ਕੀਤਾ, ਐਸਾ ਬਚਨ ਕੀਤਾ ਕਿ ਤਾਰਾ ਆਜ਼ਮ ਨੂੰ ਅਸੀਂ ਮੈਦਾਨੇ ਜੰਗ ਦੇ ਵਿੱਚ ਮਾਰ ਦੇਵਾਂਗੇ, ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ, ਤੈਨੂੰ ਪਰਵਾਹ ਕਾਹਦੀ ਹੈ, ਜੇ ਬਾਦਸ਼ਾਹ ਨੂੰ ਸਤਿਗੁਰੂ ਜੀ ਮਾਰ ਦੇਣਗੇ ਤੇ ਫਿਰ ਵੱਡੀਆਂ ਫੌਜਾਂ ਆਪਣੇ ਬਾਦਸ਼ਾਹ ਤੋਂ ਬਗੈਰ ਕਿੱਥੇ ਲੜਨਗੇ।
ਤਿਸ ਪੀਛੇ ਲਸ਼ਕਰ ਬਹੁਤੇਰੋ ਬਿਨਾ ਸਕੇਲੇ ਸਭ ਹੋਏ ਤੇਰੋ।
ਕਹਿੰਦਾ ਕਿ ਸਤਿਗੁਰਾਂ ਨੇ ਬਚਨ ਕੀਤਾ ਤਾਰਾ ਆਜ਼ਮ ਨੂੰ ਮਾਰ ਦਿਆਂਗੇ, ਜਦੋਂ ਬਾਦਸ਼ਾਹ ਮਰ ਜਾਵੇਗਾ ਤੇ ਜਿਹੜੀਆਂ ਬਾਦਸ਼ਾਹ ਦੀਆਂ ਫੌਜਾਂ ਨੇ ਉਹ ਵੀ ਸਾਰੀਆਂ ਦੀਆਂ ਸਾਰੀਆਂ ਤੈਨੂੰ ਹੀ ਆਣ ਕੇ ਮਿਲਣਗੀਆਂ, ਇਸ ਕਰਕੇ ਬਹੁਤੀ ਵੱਡੀ ਫੌਜ ਇਕੱਤਰ ਕਰਨ ਦੀ ਲੋੜ ਨਹੀਂ ਹੈ, ਬਸ ਸਤਿਗੁਰਾਂ ਦਾ ਬਚਨ ਮੰਨ, ਜਿੰਨੀ ਕੁ ਥੋੜੀ ਬਹੁਤੀ ਫੌਜ ਇਕੱਤਰ ਹੁੰਦੀ ਹੈ ਉਹਨੂੰ ਇਕੱਠੀ ਕਰਕੇ ਤੇ ਜੰਗ ਆਰੰਭ ਦੇ।
ਵਿਜੈ ਕਰਨ ਕੋ ਭਾਰ ਵਿਸਾਲਾ ਸੋ ਸਭ ਪ੍ਰਭ ਕੋ ਹੈ ਸਭ ਕਾਲਾ।
ਤੇਰੀ ਜਿੱਤ ਹੋਵੇ, ਤੇਰੀ ਵਿਜੈ ਹੋਵੇ, ਇਹ ਸਾਰੇ ਦਾ ਸਾਰਾ ਜਿਹੜਾ ਭਾਰ ਹੈ ਇਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਜ਼ੁੰਮੇ ਲਿਆ ਹੋਇਆ।
ਬੀਚ ਖਰੋ ਹੋਣੋ ਤੋਵ ਕਾਜ ਇਮ ਕਰ ਨਿਸ਼ਚੈ ਲੀਜੈ ਰਾਜ।
ਨੰਦ ਲਾਲ ਨੇ ਆਖਿਆ ਬਹਾਦਰ ਸ਼ਾਹ ਨੂੰ, ਬੀਚ ਖਰੋ ਹੋਵਣ ਤੋਂ ਕਾਜ, ਪਾਵ ਕੇ ਜੰਗ ਭੂਮੀ ਦੇ ਵਿਚ ਸਿਰਫ ਤੇਰਾ ਖਲੋਣਾ ਹੀ ਇਕ ਕੰਮ ਹੈ, ਬਾਕੀ ਜੋ ਵੀ ਕਰਨਾ ਉਹ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪੇ ਹੀ ਕਰਨਾ। ਨਿਸ਼ਚਿਤ ਰੂਪ ਦੇ ਵਿਚ ਜੇਕਰ ਸਤਿਗੁਰਾਂ ਦੇ ਬਚਨਾਂ ਨੂੰ ਮੰਨੇਗਾ ਤੇ ਰਾਜ ਦੀ ਪ੍ਰਾਪਤੀ ਹੋਏਗੀ। ਪਾਜ ਚਲਨ ਕੈ ਮਿਲ ਬੇ ਮਾਹੀ, ਸੰਕਟ ਬਣ ਲਖੋ ਸੁਖ ਨਾਹੀ। ਨੰਦ ਲਾਲ ਕਹਿੰਦਾ ਹੈ ਬਹਾਦਰ ਸ਼ਾਹ ਨੂੰ ਕਿ ਭੱਜ ਕੇ ਚਲਿਆ ਜਾਣਾ ਤੇ ਜਾਂ ਫਿਰ ਤਾਰਾ ਆਜ਼ਮ ਦੇ ਨਾਲ ਜਾ ਕੇ ਮਿਲਾਪ ਕਰਨਾ। ਸਤਿਗੁਰਾਂ ਨੇ ਆਖਿਆ ਕਿ ਦੋਵਾਂ ਹੀ ਕੰਮਾਂ ਦੇ ਵਿਚ ਸੰਕਟ ਹੈ, ਦੁੱਖ ਹੈ, ਸੁਖ ਦੀ ਪ੍ਰਾਪਤੀ ਨਹੀਂ ਹੈ। ਇਸ ਕਰਕੇ ਨਾ ਤੂੰ ਭੱਜਣਾ ਤੇ ਨਾ ਜਾ ਕੇ ਉਹਦੇ ਨਾਲ ਮਿਲਾਪ ਕਰਨਾ, ਇਕੋ ਹੀ ਰਸਤਾ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਜੰਗ ਲੜਨਾ। ਤੋਵ ਜੀਵਨ ਮੈਂ ਸੰਸਾ ਹੋਏ ਯਾਂ ਤੇ ਤਿਆਗ ਦਿਓ ਮਤ ਦੋਏ। ਪਾਵ ਕੇ ਜੇਕਰ ਦੌੜੇਗਾ ਜਾਂ ਫਿਰ ਜਾ ਕੇ ਮਿਲਾਪ ਕਰੇਗਾ, ਇਹਨਾਂ ਦੋਵਾਂ ਕੰਮਾਂ ਦੇ ਵਿਚ ਤੇਰੇ ਜੀਵਨ ਦੇ ਵਿਚ ਸ਼ੰਕਾ ਹੋ ਸਕਦੀ ਹੈ ਕਿ ਬਚੇਗਾ ਜਾਂ ਨਾ ਬਚੇਗਾ। ਇਸ ਕਰਕੇ ਯਾਂ ਤੇ ਤਿਆਗ ਦਿਓ ਮਤ ਦੋਏ, ਇਸ ਕਰਕੇ ਦੋਵੇਂ ਗੱਲਾਂ ਛੱਡ ਦੇ, ਨਾ ਤੇ ਦੌੜ ਤੇ ਨਾ ਹੀ ਜਾ ਕੇ ਮਿਲਾਪ ਕਰ। ਲਰਨੋ ਸਨਮੁਖ ਹੀ ਬਣ ਆਵੇ ਜੇ ਜੂਜੈ ਤੋ ਪਿਸਤ ਸਿਧਾਵੇ। ਇਸ ਕਰਕੇ ਨੰਦ ਲਾਲ ਜੀ ਕਹਿੰਦੇ ਨੇ ਕਿ ਲੜਨਾ ਸਾਹਮਣੇ ਹੋ ਕੇ ਇਹੀ ਬਣ ਆਉਂਦਾ ਹੈ। ਇਸ ਤੋਂ ਇਲਾਵਾ ਕਹਿੰਦਾ ਹੈ ਬਹਾਦਰ ਸ਼ਾਹ ਨੂੰ ਨੰਦ ਲਾਲ ਕਿ ਜੇਕਰ ਲੜਦਿਆਂ ਲੜਦਿਆਂ ਤੂੰ ਮਰ ਵੀ ਜਾਵੇਗਾ ਤੇ ਫਿਰ ਵੀ ਤੈਨੂੰ ਬਹਿਸ਼ਤਾਂ ਦੀ ਪ੍ਰਾਪਤੀ ਹੋਵੇਗੀ, ਸਵਰਗ ਮਿਲਣਗੇ। ਜੀਵਤ ਰਹਿ ਸ਼ਾਹ ਪਦ ਲੈ ਸ੍ਰੀ ਗੁਰ ਫਤਿਹ ਤੋਹ ਕੋ ਦੇ ਹੈ। ਜੇ ਸ਼ਹੀਦ ਹੋ ਜਾਏਗਾ ਬਹਿਸ਼ਤਾਂ ਦੇ ਵਿਚ ਪਹੁੰਚੇਗਾ, ਜੇਕਰ ਜਿਉਂਦਾ ਰਹੇਗਾ ਤੇ ਬਾਦਸ਼ਾਹ ਦੀ ਪਦਵੀ ਪ੍ਰਾਪਤ ਹੋਵੇਗੀ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਤੈਨੂੰ ਫਤਿਹ ਆਪੇ ਲੈਣ ਕੇ ਦੇਣਗੇ। ਇਤਿਆਦਿਕ ਕਹਿ ਧੀਰਜ ਦੀਨ ਸਹਿਣ ਸਕੇਲਣ ਜਿਤ ਕਿਤ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਲਾਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਹਾਦਰ ਸ਼ਾਹ ਨੂੰ ਬਹੁਤ ਵੱਡਾ ਧੀਰੀ ਦਿੱਤਾ ਤੇ ਫਿਰ ਇਸ ਤੋਂ ਬਾਅਦ ਜਿੱਥੋਂ ਕਿੱਥੋਂ ਆਪਣੀ ਜਿਹੜੀ ਥੋੜੀ ਬਹੁਤੀ ਫੌਜ ਹੈ ਉਸ ਨੂੰ ਬਹਾਦਰ ਸ਼ਾਹ ਨੇ ਇਕੱਠਾ ਕੀਤਾ। ਕਰਿਓ ਕੂਚ ਸਨਮੁਖ ਤੇ ਆਵੇ ਗੁਰੂ ਭਰੋਸਾ ਧਰਤ ਸਿਧਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੌਜ ਨੂੰ ਬਹਾਦਰ ਸ਼ਾਹ ਨੇ ਇਕੱਤਰ ਕੀਤਾ ਹੈ ਤੇ ਫਿਰ ਫੌਜ ਨੂੰ ਲੈ ਕੇ ਚੱਲ ਪਿਆ ਹੈ। ਗੁਰੂ ਭਰੋਸਾ ਧਰਤ ਸਦਾਵਤ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਰੋਸੇ ਨੂੰ ਆਪਣੇ ਹਿਰਦੇ ਦੇ ਵਿਚ ਧਾਰਨ ਕਰਕੇ ਬਹਾਦਰ ਸ਼ਾਹ ਜਾ ਰਿਹਾ। ਕਹਿ ਮਰ ਰਹੋ ਕੇ ਲੈ ਹੋ ਰਾਜ ਪ੍ਰਭੂ ਨਿਭਾਹੇ ਗੇ ਨਿਜ ਲਾਜ। ਬਹਾਦਰ ਸ਼ਾਹ ਸੋਚਦਾ ਜਾਂਦਾ ਹੈ ਕਿ ਜਾਂ ਮਰ ਜਾਵਾਂਗਾ ਤੇ ਜਾਂ ਫਿਰ ਰਾਜ ਦੀ ਪ੍ਰਾਪਤੀ ਕਰ ਲਵਾਂਗਾ। ਇਸ ਤੋਂ ਇਲਾਵਾ ਬਾਰ ਬਾਰ ਸਤਿਗੁਰਾਂ ਦਾ ਖਿਆਲ ਵੀ ਆਉਂਦਾ ਹੈ ਕਿ ਸਤਿਗੁਰੂ ਜੀ ਮੇਰੀ ਲਾਜ ਨੂੰ ਰੱਖਣਗੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਜੰਗ ਦੇ ਵਿਚ ਮੇਰੀ ਜਿੱਤ ਕਰਾਉਣਗੇ। ਚੰਬਲ ਸਲਤਾ ਕੋ ਚੱਲ ਪਰਿਓ ਨੰਦ ਲਾਲ ਕੋ ਬਹੁਰ ਚਰਿਓ। ਚੰਬਲ ਦਰਿਆ ਦੇ ਵੱਲ ਆਪ ਚੱਲ ਪਿਆ ਹੈ ਫੌਜ ਨੂੰ ਲੈ ਕੇ ਤੇ ਨੰਦ ਲਾਲ ਨੂੰ ਦੁਬਾਰਾ ਫਿਰ ਤੋਂ ਆਖਿਆ ਹੈ ਬਹਾਦਰ ਸ਼ਾਹ ਨੇ।
ਹਾਕ ਮਰਾਏ ਸੰਗ ਲੈ ਜਾਏ ਪ੍ਰਭ ਕੋ ਹਿਤ ਸਹਾਇਤਾ ਲਿਆਏ।
ਨੰਦ ਲਾਲ ਨੂੰ ਬਹਾਦਰ ਸ਼ਾਹ ਕਹਿੰਦਾ ਕਿ ਮੈਂ ਤੇ ਫੌਜ ਲੈ ਕੇ ਜਾ ਰਿਹਾ ਹਾਂ, ਤੂੰ ਆਪਣੇ ਨਾਲ ਹਾਕਮ ਰਾਜ ਨੂੰ ਮਿਲਾ ਤੇ ਦੋਵੇਂ ਜਾਣੇ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚੋ ਤੇ ਜਾ ਕੇ ਸਤਿਗੁਰਾਂ ਨੂੰ ਖਬਰ ਦਿਓ ਕਿ ਸਮੇਂ ਸਿਰ ਮੇਰੀ ਆਣ ਕੇ ਸਹਾਇਤਾ ਕਰਨ।
ਏਕ ਸਵਾਲ ਜੋ ਕਹਿ ਸੁਮਾਨੋ ਤੈਨੂੰ ਭਰੋਸੇ ਮੈਂ ਰਣ ਠਾਨੋ।
ਬਹਾਦਰ ਸ਼ਾਹ ਕਹਿੰਦਾ ਨੰਦ ਲਾਲ ਨੂੰ ਕਿ ਜਾ ਕੇ ਸਤਿਗੁਰਾਂ ਨੂੰ ਕਹਿ ਦੇਵੋ ਕਿ ਜਿਹੜਾ ਸਵਾਲ ਉਹ ਆਖਣਗੇ ਮੈਂ ਉਹ ਜਰੂਰ ਪ੍ਰਵਾਨ ਕਰਾਂਗਾ, ਜਰੂਰ ਮੰਨਾਂਗਾ। ਜਾ ਕੇ ਆਖੋ ਕਿ ਸੱਚੇ ਪਾਤਸ਼ਾਹ ਜੀ ਮੈਂ ਸਿਰਫ ਉਹਨਾਂ ਦੇ ਭਰੋਸੇ ਦੇ ਉੱਤੇ ਹੀ ਰਣ ਕਰਨ ਦੇ ਵਾਸਤੇ ਜਾ ਰਿਹਾ ਹਾਂ, ਜੰਗ ਲੜਨ ਦੇ ਵਾਸਤੇ ਜਾ ਰਿਹਾ ਹਾਂ।
ਸੁਣ ਕੇ ਨੰਦ ਲਾਲ ਪੁਣ ਆਇਓ नमो करे सो प्रसंग सुनायो। नंद लाल बड़ी छेती ही दोबारा सतगुरु गोविंद सिंह सच्चे पातशाह जी दे चरणा दे विच पहुंचया है, आन के बहादुर शाह दी सारी विथया सतगुरां नूं सुनाई। चलो आप दर्शन को दहो, किरतारत निज दास करै हो। नंद लाल कहिंदा है कि सच्चे पातशाह जी तुहाडा वचन मन के फौज नूं इकत्र करके ओ लड़ाई दे वास्ते सच्चे पातशाह जी जा रहे, कृपा करके तुसी चलो जाके दर्शन दियो ते सच्चे पातशाह जी अपने दास नूं निहाल करो, ओनू किरतार्थ करो, दर्शन दे के ते जंग जिता के। कहे ओ आपको लीन समान, लड़न हेत की अगर पयान। नंद लाल ने आख्या के सच्चे पातशाह जी बहादुर शाह ने तुहाडे कीते हुए वचन नूं प्रवान कर लिया, मन लिया है। सच्चे पातशाह जी लड़न दे वास्ते ओ फौज नूं लैके अगे चला गया। इस तरह नंद लाल ने सतगुरु गोविंद सिंह सच्चे पातशाह जी दे चरणा दे विच बेनती कीती। कवि करतार सिंह जी क्लास वाली इस तरह बयान करदे ने, पैरी पिछली पौ नंद लाल आया, सत गुरां नूं सीस चुकाम दाए। बहादुर शाह दा ओ इकरार नामा, अगे गुरां दे चाहे टिकाम दाए। कीती बेनती गुरु जी शाह साडा, कीती बेनती गुरु जी शाह साडा, सिद्धा चंबल नूं पिया जाम दाए। तुसी पहुंचो झट करतार सिंघा, जंग जांदियां ही पिया चाम दाए। नंद लाल ने आख्या के सच्चे पातशाह जी झट करके छेती तुसी पहुंचो सच्चे पातशाह जी, जांदियां सार पहुंचदियां सार ही इरादा है बहादुर शाह दा के जंग लड़िया जावे। तब प्रभ धर्म सिंह को प्रेरे, पंच सिंह ले हो संग बड़ेरे। उस वेले सतगुरु गोविंद सिंह सच्चे पातशाह जी ने भाई धर्म सिंह नूं हुक्म कीता। सतगुरु जी कहिंदे ने धर्म सिंघा पंज जिहड़े वड्डे सूरमे सिंह ने उन्हां नूं अपने नाल लै लै। जाओ बहादुर शाह विजय दियो, अंग संग रक्षक हम ते कहो। सतगुरां ने धर्म सिंह नूं आख्या के जाओ पंज सिंघां नूं ना लै के ते बहादुर शाह नूं जित दी प्राप्ति करावो। सतगुरु जी धर्म सिंह नूं कहिंदे ने के जाके बहादुर शाह नूं आखी अंग संग रक्षक हम, के असी ओहदे अंग संग रक्षक हां। पेड़ पेड़ गण करें सहाय, तारा आजम को हम काए। सतगुरु जी कहिंदे ने धर्म सिंघा अपने नाल दे पंजां सिंघां नूं लै के चलिया जा ते जाके बहादुर शाह दे नाल रह के लड़ो वैरी दे नाल जंग। सतगुरु जी कहिंदे ने धर्म सिंघा कह देवी बहादुर शाह नूं के जदों बहुता भेड़ मचेगा, जदों गाड़ी लड़ाई होवेगी, उस वेले असीं वी जरूर पहुंचांगे, असीं स्वयं तारा आजम दा नाश कर देंगे, मार देंगे ओहदे वैरी तारा आजम नूं। इस तरह सतगुरु गोविंद सिंह सच्चे पातशाह जी ने अपने सिंह धर्म सिंह नूं हुक्म कीता। धर्म सिंह ते पंज प्यारिआं नूं कहिआ तुसां इन्हां नाल जावना ऐ। जंग विच बहादुर शाह नाल रहना, मार वैरियां ताई मुकाम ना ऐ। डरन देना ना उन्हां नूं दुश्मना तों, भारा हौसला दे लड़ावना ऐ। ऐन जंग मचे जदों दूहों वली, उस वक्त असां वी आम नाए। झंडा होएगा सोने दे कलस वाला, तुसां वेख के हला बुलावना ऐ। तारा आजम नूं मारांगे आप हथी, ओदा मान मगरूर गवावना ऐ। अंग संग तुहाडे असीं रहांगे जी, अंग संग तुहाडे असीं रहांगे जी,
तुसा मूल ना दिल डुलाव नाए सानू पहुंचिया जानो करतार सिंगा असा अपना सुखन निभावनाए। कवि करतार सिंह जी कलास वालिए लिखदे ने के सतगुरु गोविंद सिंह जी ने आख्या के तुसे जाओ पहला जंग लड़ो जदों ऐन जंग मच जाएगा उस वेले असी भी जरूर पहुंचांगे। सतगुरु जी कहंदे ने के साडे पहुंचण दी निशानी होवेगी के साडे अगे सोने दा कलस दा जिहड़ा झंडा है ओह झूल रहा होवेगा। जदों ऐसा झंडा देखो ते समझ लेना के मैं जंग दे विच पहुंच गया हां। सतगुरु गोविंद सिंह जी कहंदे ने के मैं स्वयं तारा आजम नूं अपने हथी मारांगा ओहदा मन दा मगरूर गवा देंगा। सतगुरु जी कहंदे ने के तुसीं सानूं बस पहुंचिया ही जाणो जाके जंग करो असीं अंग संग बन के रखिया करांगे। इस तरह सतगुरां ने हुक्म दिता। तीरज सहत शत्र गण लड़के विजय करो गुण गुरु सिमरके। सतगुरु गोविंद सिंह जी कहंदे के बड़े ठरमे दे नाल बड़े धीरे दे नाल वैरियां दे नाल जंग लड़ना है। सतगुरु जी कहंदे ने के सतगुरां नूं याद रखियो ते तुसीं जित दी प्राप्ति करोगे। शाह बहादुर को समझावो जह कह आदर गुरु बुझावो। इस तो अलावा सतगुरां ने आख्या के बहादुर शाह नूं जाके चंगे तरीके दे नाल ए गल समझाउणी है के सतगुरु ते हमेशा हाजर हुंदा है जिथे सतगुरु नूं कोई याद करदा है उथे जरूर पहुंचदा है। ए जिहड़ी गल है चंगे तरीके दे नाल बहादुर शाह नूं जाके समझाओ। सिमरै पहुंचै करो न संसा लियो सल्तनत रिप प्रात बेदंसा। सतगुरु जी कहंदे ने के जदों भी याद करेगा बहादुर शाह इस गल दे विच शंका नहीं है कि असीं छेती ही उत्थे पहुंच जावांगे भाव के बादशाही दिवावांगे बहादुर शाह नूं ते जिहड़ा उहदा भरा वैरी है तारा आजम ओहनूं मार देंगे। सोने आ गया प्रभ की चल परे सनद बद कोरन पर चरे। सतगुरां दी आग्या नूं सुनिया है धर्म सिंह ने। धर्म सिंह ने अपने नाल होर पंज सिंह लै ने सारिया ने हथियारां नूं धारण कीता है घोड़िया की सवारी की है ते जान दे वास्ते नंद लाल दे तैयार हो पे छे सिंह पंज उहदे नाल दे सिंह ने ते छेवां धर्म सिंह। नंद लाल को पुन समझायो मान बाग तिन सीस निवायो। नंद लाल नूं सतगुरां ने बहुते सारे बचन कह के समझाया ते नंद लाल ने सतगुरां दे बचनां नूं प्रवान कीता सिर नवाया ते चल पिया। हम पी कूच करत ही आए निरपै जाए एह जंग मचाए। नंद लाल नूं सतगुरु जी कहंदे ने असीं वी छेती तों छेती ही कूच करके मगरे मगर आवांगे निरपै होके निडर होके इह जिहड़े साडे सिंह सूरमे ने इह पहलां जाके साडी तरफों जंग लड़नगे। सुण कर गमने बिलम बहीने शाह बहादुर जित को चीने। कवि संतोख सिंह जी लिखदे ने कि उस वेले देरी तों बगैर सारिआं ने चलना शुरू कीता है छे सतगुरां दे योधे ने और सतवां हाकम राय ते अठवां नंद लाल ये अठे ही जड़े ने ये देरी तों बगैर उस पासे नूं चले ने जिहड़े पासे बहादुर शाह सी। मिले सिंह सब गाथ सुनाई प्रभ जी आए करी चढ़ाई। जाके बहादुर शाह नूं सारे मिले ने सतगुरां दे जिहड़े सिंह ने ओह वी जाके बहादुर शाह नूं मिले ने। नंद लाल ने सारी विथ्या समझाई कि सतगुरां ने वचन कीता है कि जदों बहुती ज्यादा लड़ाई मचेगी असीं वी उस वेले आवांगे जिन्ना चिर असीं नहीं पहुंचदे सतगुरां ने आख्या कि उन्ना चिर साडे इह छे सिंह ही जंग लड़नगे। सिमरन ते हाजिर जह कहां जग मैं पूरन जानो महा। जदों सतगुरु जी आप ना आए
ਆਪਣੇ 6 ਸਿੰਘਾਂ ਨੂੰ ਭੇਜ ਦਿੱਤਾ ਤੇ ਬਹਾਦਰ ਸ਼ਾਹ ਦਾ ਮਨ ਟੁੱਟ ਗਿਆ। ਇਹਨਾਂ 6 ਨੂੰ ਦੇਖ ਕੇ ਸੋਚਣ ਲੱਗਾ ਕਿ ਇਹਨਾਂ 6 ਦੇ ਨਾਲ ਮੈਂ ਕਿੱਥੋਂ ਫਤਿਹ ਲੈ ਲਵਾਂਗਾ, ਕਿਸ ਤਰ੍ਹਾਂ ਜਿੱਤ ਦੀ ਪ੍ਰਾਪਤੀ ਹੋਵੇਗੀ। ਜਦੋਂ ਬਹਾਦਰ ਸ਼ਾਹ ਦਾ ਮਨ ਟੱਠਾ ਤੇ ਨੰਦ ਲਾਲ ਕਹਿੰਦਾ ਸਿਮਰਨ ਤੇ ਹਾਜ਼ਰ ਜਹਾਂ ਕਹਾਂ, ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਮੈਂ ਯਾਦ ਕਰਨ ਦੇ ਨਾਲ ਉੱਥੇ ਹੀ ਹਾਜ਼ਰ ਹੋ ਜਾਂਦਾ ਜਿੱਥੇ ਕੋਈ ਮੈਨੂੰ ਯਾਦ ਕਰਦਾ। ਇਸ ਕਰਕੇ ਜੰਗ ਮੈਂ ਪੂਰਨ ਜਾਨੋ ਮਹਾਂ, ਤੁਸੀਂ ਤੇ ਸਮਝੋ ਕਿ ਜੰਗ ਦੇ ਵਿੱਚ ਸਤਿਗੁਰੂ ਜੀ ਪਰਿਪੂਰਨ ਨੇ, ਉਹ ਵਿਆਪਕ ਨੇ। ਇਸ ਕਰਕੇ ਨੰਦ ਲਾਲ ਬਹਾਦਰ ਸ਼ਾਹ ਨੂੰ ਕਹਿੰਦਾ ਚਿੰਤਾ ਨਾ ਕਰ, ਇਹਨਾਂ ਨੂੰ 6 ਨਾ ਸਮਝ, ਸਵੈਮ ਸਤਿਗੁਰੂ ਜੀ ਵੀ ਇਹਨਾਂ ਦੇ ਨਾਲ ਹੀ ਨੇ। ਸ਼ਰਧਾ ਧਾਰੋ ਪਰਮ ਕੋ ਤਿਆਗੋ, ਹੋਤ ਪਾਵਨੀ ਕੋ ਫਲ ਪਾਗੋ। ਨੰਦ ਲਾਲ ਬਹਾਦਰ ਸ਼ਾਹ ਨੂੰ ਕਹਿੰਦਾ ਕਿ ਸ਼ਰਧਾ ਨੂੰ ਧਾਰਨ ਕਰ, ਜਿਹੜਾ ਮਨ ਦੇ ਵਿੱਚ ਭਰਮ ਪਿਆ ਹੋਇਆ ਉਸ ਭਰਮ ਨੂੰ ਕੱਢ ਕੇ ਦੂਰ ਸੁੱਟ ਦੇ। ਹੋਤ ਭਾਵਨੀ ਕੋ ਫਲ ਪਾਗੋ, ਭਾਵ ਕੇ ਭਾਵਨਾ ਨੂੰ ਫਲ ਲੱਗਦਾ ਹੈ, ਸੋ ਭਾਵਨਾ ਵਿੱਚ ਲੱਗੋ ਜਾਂ ਫਿਰ ਸ਼ਰਨ ਲਓ ਤੇ ਲੜਾਈ ਕਰੋ। ਨੰਦ ਲਾਲ ਕਹਿ ਕਰ ਸਮਝਾਇਓ, ਨੀਠ ਨੀਠ ਕਰ ਮਨ ਠਹਿਰਾਇਓ। ਨੰਦ ਲਾਲ ਨੇ ਬਹੁਤੀਆਂ ਸਾਰੀਆਂ ਗੱਲਾਂ ਕਹਿ ਕੇ ਸਮਝਾਇਆ ਬਹਾਦਰ ਸ਼ਾਹ ਨੂੰ ਮਸਾਂ ਮਸਾਂ। ਫਿਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਧੀਰਜ ਵੱਜਿਆ, ਉਹਦਾ ਮਨ ਠਹਿਰ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਨੰਦ ਲਾਲ ਲੈ ਸਿੰਘਾਂ ਨੂੰ ਪਾਸ ਚੰਬਲ, ਬਾਦਸ਼ਾਹ ਨੂੰ ਮਿਲਿਆ ਏਕੇ ਜੀ, ਪਿੱਛੋਂ ਗੁਰੂ ਜੀ ਵੀ ਤੁਸੀਂ ਆਏ ਸਮਝੋ, ਕਰੋ ਤਿਆਰੀਆਂ ਵਾਜੇ ਵਜਾਏ ਕੇ ਜੀ। ਸੁਣ ਸ਼ਾਹ ਬਹਾਦਰ ਖੁਸ਼ ਹੋਇਆ, ਰਸਤ ਬਸਦ ਸਿੰਘਾਂ ਨੂੰ ਦਿਵਾਏ ਕੇ ਜੀ, ਡੇਰ ਚੰਬਲ ਲਾਏ ਕਰਤਾਰ ਸਿੰਘਾ, ਦਿਲ ਹੌਸਲਾ ਬਹੁਤ ਵਧਾਏ ਕੇ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਬਾਦਸ਼ਾਹ ਬਹਾਦਰ ਸ਼ਾਹ ਖੁਸ਼ ਹੋਇਆ, ਉਹਨੇ ਸਤਿਗੁਰਾਂ ਦੇ ਆਏ ਹੋਏ ਸਿੰਘਾਂ ਦੀ ਸੇਵਾ ਕੀਤੀ। ਰਣ ਮੈਂ ਦਰਸ਼ਨ ਦੇ ਕਰ ਤੋਹੀ, ਹਤੈ ਸ਼ਤਰ ਕਾਰਜ ਸਭ ਹੋਹੀ। ਨੰਦ ਲਾਲ ਕਹਿੰਦਾ ਹੈ ਬਹਾਦਰ ਸ਼ਾਹ ਨੂੰ ਕਿ ਰਣ ਦੇ ਵਿੱਚ, ਜੰਗ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੈਨੂੰ ਦਰਸ਼ਨ ਦੇਣਗੇ, ਤੇਰੇ ਵੈਰੀ ਨੂੰ ਮਾਰ ਕੇ ਸਾਰੇ ਦੇ ਸਾਰੇ ਕਾਰਜ ਤੇਰੇ ਸਵਾਰ ਦੇਣਗੇ। ਸੁਣ ਕਰ ਧਰ ਕਰ ਧੀਰਜ ਸੁਤ ਸ਼ਾਹੂ, ਚੱਲਿਓ ਲਰਨ ਕੇ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਨੰਦ ਲਾਲ ਦੀਆਂ ਗੱਲਾਂ ਨੂੰ ਔਰੰਗਜ਼ੇਬ ਦੇ ਪੁੱਤਰ ਭਾਵ ਕੇ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਧੀਰਜ ਵੱਜਾ ਤੇ ਫਿਰ ਲੜਨ ਦੇ ਵਾਸਤੇ ਉਹਨੇ ਉਮੰਗ ਨੂੰ ਧਾਰਨ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ਼ਾਹ ਬਹਾਦਰ ਸੈਨ ਕੋ ਮੁਜਰਾ ਲੀਨ ਬਣਾਏ, ਬਖਸ਼ੀ ਬਖਸ਼ਿਸ਼ ਦਰਬ ਬਹੁ ਅਰਿਆਇਦ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਸ਼ਾਹ ਨੇ ਆਪਣੀ ਸਾਰੀ ਸੈਨਾ ਦਾ ਮੁਜਰਾ ਲਿਆ ਹੈ। ਮੁਜਰਾ ਲੈਣ ਤੋਂ ਭਾਵ ਹੈ ਕਿ ਸਾਰੀ ਸੈਨਾ ਦੀ ਹਾਜ਼ਰੀ ਲਈ ਹੈ। ਬਹੁਤੀਆਂ ਸਾਰੀਆਂ ਬਖਸ਼ਿਸ਼ਾਂ ਆਪਣੇ ਜਰਨੈਲਾਂ ਨੂੰ ਉਸ ਨੇ ਦਿੱਤੀਆਂ ਨੇ, ਬਹੁਤੀ ਮਾਇਆ ਦਿੱਤੀ ਤੇ ਬਹੁਤੇ ਸਾਰੇ ਹਥਿਆਰ ਬਖਸ਼ੇ। ਵਸਤ੍ਰ ਵਿਭੂਖਣ ਦੈ ਅਪਣਾਏ, ਆਗੈ ਮਨ ਸਭ ਕਰੋ ਸਵਾਏ। ਵੱਡੇ ਵੱਡੇ ਸੈਨਿਕਾਂ ਨੂੰ, ਜਰਨੈਲਾਂ ਨੂੰ ਬਹੁਤੇ ਕੀਮਤੀ ਵਸਤ੍ਰ, ਬਹੁਤੇ ਗਹਿਣੇ ਦੇ ਕੇ ਅਪਣਾਇਆ ਹੈ ਤੇ ਕਹਿੰਦਾ ਕਿ ਜੇਕਰ ਜੰਗ ਦੇ ਵਿੱਚ ਵਿਜੈ ਹੋਵੇਗੀ, ਜਿੱਤ ਹੋਵੇਗੀ ਤੇ ਮੈਂ ਤੁਹਾਡੇ ਰੁਤਬੇ ਅਹੁਦੇ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਵੱਡੇ ਕਰ ਦਿਆਂਗਾ। ਕਹਿ ਉਮਰ ਆਵਣ ਹਿਰਦੈ ਵਧਾਏ, ਮਿਸਲ ਮਿਸਲ ਗਣ ਬੀਰ ਟਿਕਾਏ। ਜਦੋਂ ਬਹਾਦਰ ਸ਼ਾਹ ਨੇ ਇਸ ਤਰ੍ਹਾਂ ਦੀਆਂ ਹੱਲਾ ਸ਼ੇਰੀਆਂ ਦਿੱਤੀਆਂ, ਉਸ ਵੇਲੇ ਜਰਨੈਲਾਂ ਦੇ ਹਿਰਦੇ ਬਹੁਤ ਜ਼ਿਆਦਾ ਵਧ ਗਏ, ਭਾਵ ਕੇ ਦਲੇਰੀ ਦੇ ਵਿੱਚ ਆ ਗਏ। ਫਿਰ ਮਿਸਲਾਂ ਮਿਸਲਾਂ ਦੇ ਵਿੱਚ ਜਥੇ ਬਣਾ ਬਣਾ ਕੇ ਸੂਰਮੇ ਟਿਕ ਗਏ। ਗੁਲ ਕਾ ਬਹੁ ਬਰੂਦ ਬਰਤਾਈ, ਗਣ ਤੋਂ ਪੈ ਤਿਆਰੀ ਕਰਵਾਈ। ਫੌਜ ਦੇ ਵਿੱਚ ਗੋਲੀਆਂ ਤੇ ਬਹੁਤਾ ਸਾਰਾ ਬਰੂਦ ਵਰਤਾਇਆ ਗਿਆ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਤੋਪਾਂ ਵੀ ਤਿਆਰ ਕੀਤੀਆਂ।
ਗਜ ਬਾਜੀ ਪੈਦਲ ਸੰਭਾਲੇ ਦਲਿਆ ਰਾਸਤ ਕੀਨ ਬਿਸਾਲੇ,
ਹਾਥੀਆਂ ਦੀ ਸੈਨਾ ਨੂੰ, ਘੋੜਿਆਂ ਦੀ ਸੈਨਾ ਨੂੰ ਤੇ ਪੈਦਲ ਸੈਨਾ ਨੂੰ, ਸਾਰੀ ਸੈਨਾ ਨੂੰ ਸੰਭਾਲਿਆ।
ਦਲ ਅਰਾਸਤ ਕੀਨ ਵਿਸਾਲੇ, ਭਾਵ ਕੇ ਦਲ ਪੂਰੇ ਦੇ ਪੂਰੇ ਨੂੰ ਤਿਆਰ ਕੀਤਾ। ਦਿੱਲੀ ਤੇ ਬਾਹਰ ਹੀ ਰਹਿਓ, ਪ੍ਰਥਮ ਕਰੋ ਸੰਘਰਸ਼ਿਤ ਰਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਨਹੀਂ ਪਹੁੰਚਿਆ ਬਹਾਦਰ ਸ਼ਾਹ, ਦਿੱਲੀ ਤੋਂ ਬਾਹਰ ਹੀ ਰਿਹਾ ਹੈ। ਪ੍ਰਥਮ ਕਰੋ ਸੰਘਰਸ਼ਿਤ ਚਾਹਿਓ, ਚਾਹੁੰਦਾ ਹੈ ਕਿ ਪ੍ਰਥਮ ਮੈਂ ਜੰਗ ਪਹਿਲਾਂ ਲੜਾਂਗਾ।
ਸ਼ੁਤਰੀ ਤੌਸੇ ਤੱਗ ਬਜਾਈ, ਕਰਿਓ ਕੂਚ ਦਰ ਕੂਚ ਅਗਾਈ,
ਭਾਵ ਕੇ ਨਫੀਰੀਆਂ ਨੂੰ ਤੌਸਿਆਂ ਨੂੰ ਵਜਾਇਆ ਗਿਆ ਹੈ, ਕੂਚ ਕਰਦਾ ਜਾ ਰਿਹਾ ਹੈ ਬਹਾਦਰ ਸ਼ਾਹ ਅੱਗੇ ਦੀ ਅੱਗੇ।
ਚੰਬਲ ਸਲਤਾ ਕੋ ਤਟ ਚਾਹ, ਤੈ ਅਟਕਾਏ ਹਥੋਂ ਰਣ ਮਹਾ।
ਜਿਹੜੀ ਚੰਬਲ ਨਦੀ ਹੈ ਜਾਂ ਜੋ ਚੰਬਲ ਦਰਿਆ ਹੈ ਉਹਦੇ ਕਿਨਾਰੇ ਦੇ ਉੱਤੇ ਹੀ ਰਹਿ ਕੇ ਜੋ ਬਹਾਦਰ ਸ਼ਾਹ ਹੈ ਉਹ ਜੰਗ ਲੜਨਾ ਚਾਹੁੰਦਾ ਹੈ, ਉਹਦਾ ਇਰਾਦਾ ਹੈ ਕਿ ਇਸੇ ਹੀ ਜਗ੍ਹਾ ਦੇ ਉੱਤੇ ਮੈਂ ਵੈਰੀ ਦੀ ਫੌਜ ਨੂੰ ਅਟਕਾਵਾਂਗਾ, ਰੋਕਾਂਗਾ।
ਉਤ ਤਾਰਾ ਆਜ਼ਮ ਬਣ ਸ਼ਾਹੂ, ਬੈਠ ਤਖਤ ਉਮਰਾਵਨ ਮਾਹੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਸ਼ਾਹ ਵਾਲੇ ਪਾਸੇ ਦੀ ਮੈਂ ਕਥਾ ਨੂੰ ਬਿਆਨ ਕੀਤਾ ਹੈ, ਹੁਣ ਤੁਸੀਂ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ, ਭਾਵ ਕੇ ਤਾਰਾ ਆਜ਼ਮ ਦੀ ਕਥਾ ਨੂੰ ਸੁਣੋ ਕਿ ਤਾਰਾ ਆਜ਼ਮ ਬਾਦਸ਼ਾਹ ਬਣ ਕੇ ਤਖ਼ਤ ਦੇ ਉੱਤੇ ਬੈਠਾ ਹੋਇਆ ਤੇ ਆਲੇ ਦੁਆਲੇ ਜਿਹੜੇ ਉਹਦੇ ਵੱਡੇ ਜਰਨੈਲ ਨੇ ਉਹ ਬੈਠੇ ਨੇ।
22 ਲੱਖ ਸੈਨ ਸੰਭਾਲੀ, 10,000 ਤੋਪੇ ਵੱਡ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਾਰਾ ਆਜ਼ਮ ਦੇ ਕੋਲ 22 ਲੱਖ ਸੈਨਾ ਹੈ, ਇਸ ਤੋਂ ਇਲਾਵਾ 10,000 ਉਹਦੇ ਕੋਲ ਵੱਡੀਆਂ ਤੋਪਾਂ ਨੇ।
ਲੇ 50,000 ਜੰਬੂਰੇ, ਬਖਸ਼ਿਸ਼ ਦਈ ਅਨਕ ਪਿਖ ਸੂਰੇ।
ਕਿੰਨੀ ਵੱਡੀ ਤਾਕਤ ਹੈ ਤਾਰਾ ਆਜ਼ਮ ਦੀ, ਉਸ ਦੀ ਵਿਥਿਆ ਬਿਆਨ ਕਰਦੇ ਨੇ ਕਵੀ ਸੰਤੋਖ ਸਿੰਘ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 22 ਲੱਖ ਸੈਨਾ ਹੈ, 10,000 ਵੱਡੀਆਂ ਤੋਪਾਂ ਨੇ ਤੇ 50,000 ਛੋਟੀਆਂ ਤੋਪਾਂ ਨੇ। ਇਹਨਾਂ ਸਾਰਿਆਂ ਨੂੰ ਫਿਰ ਵੱਡੀਆਂ ਬਖਸ਼ਿਸ਼ਾਂ ਜਰਨੈਲਾਂ ਨੂੰ ਦੇ ਕੇ ਉਹਨੇ ਵੀ ਪੂਰੇ ਸੂਰਮਿਆਂ ਨੂੰ ਤਿਆਰ ਕੀਤਾ ਹੈ, ਭਾਵ ਕੇ ਤਾਰਾ ਆਜ਼ਮ ਨੇ।
ਦੱਖਣ ਦੇਸ਼ ਸਗਲ ਅਪਣਾਇਓ, ਸਭ ਪਰ ਆਪਣੋ ਹੁਕਮ ਟਿਕਾਇਓ।
ਦੱਖਣ ਦੇ ਪੂਰੇ ਇਲਾਕੇ ਨੂੰ ਆਪਣੇ ਅਧਿਕਾਰ ਦੇ ਵਿੱਚ ਤਾਰਾ ਆਜ਼ਮ ਨੇ ਕਰ ਲਿਆ ਹੈ, ਸਾਰਿਆਂ ਦੇ ਉੱਤੇ ਆਪਣਾ ਹੁਕਮ ਲਾਗੂ ਕਰ ਦਿੱਤਾ ਹੈ, ਟਿਕਾ ਦਿੱਤਾ ਹੈ।
ਪ੍ਰਾਤਾ ਕੀ ਸੁਣ ਕੇ ਸਭ ਬਾਤ, ਕੋ ਪਿਓ ਅਧ ਕਿਰਦੈ ਗਰ ਬਾਤ।
ਜਦੋਂ ਤਾਰਾ ਆਜ਼ਮ ਨੂੰ ਪਤਾ ਲੱਗਾ ਕਿ ਮੇਰਾ ਭਰਾ ਬਹਾਦਰ ਸ਼ਾਹ ਮੇਰੇ ਉੱਤੇ ਹਮਲਾ ਕਰਨ ਦੇ ਵਾਸਤੇ ਤਿਆਰ ਹੈ, ਆਪਣੇ ਭਰਾ ਦੀ ਗੱਲ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਤਾਰਾ ਆਜ਼ਮ ਗੁੱਸੇ ਦੇ ਨਾਲ ਭਰਿਆ ਤੇ ਬਹੁਤ ਜ਼ਿਆਦਾ ਹੰਕਾਰ ਆਪਣੇ ਮਨ ਦੇ ਵਿੱਚ ਵਧਾਇਆ ਕਿ ਮੇਰੇ ਅੱਗੇ ਬਹਾਦਰ ਸ਼ਾਹ ਕੀ।
ਸਕਲ ਚਮੂ ਕੇ ਮਿਸਲ ਨਿਹਾਰੀ, ਕਹੇ ਉਮਰਾਵਣ ਕੀ ਅਸ ਤਿਆਰੀ।
ਆਪਣੀ ਸਾਰੀ ਫੌਜ ਦੇ ਵੱਲ ਦੇਖਿਆ ਹੈ ਤਾਰਾ ਆਜ਼ਮ ਨੇ ਤੇ ਸਾਰਿਆਂ ਉਮਰਾਵਣ ਨੂੰ ਕਹਿ ਕੇ ਜੰਗ ਲੜਨ ਦੀ ਤਿਆਰੀ ਕੀਤੀ।
ਗਜ ਬਾਜਣ ਪਰ ਪਾਖਰ ਪਾਈ, ਚੜਿਓ ਆਪ ਗਣ ਬੰਬ ਬਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਿਆਂ ਦੇ ਉੱਤੇ, ਹਾਥੀਆਂ ਦੇ ਉੱਤੇ ਕਾਠੀਆਂ ਪਾ ਦਿੱਤੀਆਂ ਗਈਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵੱਡੇ ਹਾਥੀ ਦੀ ਅਸਵਾਰੀ ਕੀਤੀ ਹੈ ਤਾਰਾ ਆਜ਼ਮ ਨੇ ਤੇ ਨਗਾਰਾ ਵਜਾ ਦਿੱਤਾ ਲੜਾਈ ਦਾ।
ਦੱਖਣ ਤੇ ਕਰ ਕੂਚ ਹਮੇਸ਼ਾ, ਆਵਤ ਚਲਿਓ ਸੁਣਿਓ ਜਿਸ ਦਿਸ਼ਾ।
ਦੱਖਣ ਤੋਂ ਕੂਚ ਕੀਤਾ ਹੈ ਤਾਰਾ ਆਜ਼ਮ ਨੇ, ਆਪਣੀ ਫੌਜ ਦੇ ਸਮੇਤ ਜਿਹੜੇ ਪਾਸੇ ਖਬਰ ਮਿਲੀ ਕਿ ਬਹਾਦਰ ਸ਼ਾਹ ਰੁਕਿਆ ਹੋਇਆ ਹੈ, ਉਸੇ ਪਾਸੇ ਨੂੰ ਅੱਗੇ ਵਧੇ।
ਗ੍ਰਾਮ ਨਗਰ ਬਣ ਉਲੰਘਤ ਆਏ, ਲਸ਼ਕਰ ਦੀਰਗ ਨੀਰ ਸੁਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਿੰਡਾਂ ਨੂੰ, ਨਗਰਾਂ ਨੂੰ, ਜੰਗਲਾਂ ਨੂੰ, ਸਾਰਿਆਂ ਨੂੰ ਉਲੰਘਦਾ ਹੋਇਆ ਤਾਰਾ ਆਜਮ ਆਪਣੀ ਵੱਡੀ ਫੌਜ ਦੇ ਸਮੇਤ ਅੱਗੇ ਵਧਦਾ ਆ ਰਿਹਾ। ਕਵੀ ਜੀ ਪ੍ਰਮਾਣ ਦਿੰਦੇ ਨੇ, ਲਸ਼ਕਰ ਦੀਰਗ ਨੀਰ ਸੁਕਾਏ, ਭਾਵ ਕਿ ਇੰਨਾ ਜ਼ਿਆਦਾ ਲਸ਼ਕਰ ਹੈ, ਇੰਨੀ ਜ਼ਿਆਦਾ ਤਾਰਾ ਆਜ਼ਮ ਦੇ ਨਾਲ ਫੌਜ ਹੈ ਕਿ ਜਿੱਥੇ ਉਤਾਰਾ ਕਰਦੀ ਹੈ ਫੌਜ, ਮਾਨੋ ਕਿ ਉਥੋਂ ਦੇ ਤਲਾਬਾਂ ਦਾ ਪਾਣੀ ਵੀ ਸੁੱਕ ਜਾਂਦਾ ਹੈ, ਇੰਨੀ ਜ਼ਿਆਦਾ ਵੱਡੀ ਫੌਜ ਪਾਣੀ ਪੀਂਦੀ ਹੈ। ਭਾਵ ਕਿ ਬਹੁਤੀ ਵੱਡੀ ਫੌਜ ਤੋਂ ਇਰਾਦਾ ਲਿਆ ਹੈ ਕਵੀ ਸੰਤੋਖ ਸਿੰਘ ਜੀ ਨੇ। ਇਸ ਤਰੀਕੇ ਦੇ ਨਾਲ ਤਾਰਾ ਆਜ਼ਮ ਅੱਗੇ ਤੋਂ ਅੱਗੇ ਵਧਦਾ ਆ ਰਿਹਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਹੋਈਆਂ ਖਬਰਾਂ ਆਜ਼ਮ ਸ਼ਾਹ ਤਾਈ, ਸ਼ਾਹ ਬਹਾਦਰ ਚੰਬਲ ਆਇਆ ਏ, ਗੁੱਸਾ ਖਾ ਕੇ ਲੈ ਕੇ ਲਸ਼ਕਰਾਂ ਨੂੰ ਭਰਿਆ ਵਿੱਚ ਹੰਕਾਰ ਦੇ ਤਾਇਆ ਏ। ਤਾਬੇ ਉਸ ਦੀ ਬੜਾ ਜਰਾਰ ਲਸ਼ਕਰ, ਤਾਬੇ ਉਸ ਦੀ ਬੜਾ ਜਰਾਰ ਲਸ਼ਕਰ, ਜੰਗੀ ਸਾਜ ਸਮਾਨ ਲਦਵਾਇਆ ਏ। ਆਇਆ ਚੰਬਲ ਵੱਲ ਕਰਤਾਰ ਸਿੰਘਾ, ਨਾਲ ਭਾਰਾ ਤੂਫਾਨ ਲਿਆਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਆਇਆ ਹੈ ਚੰਬਲ ਦੇ ਵੱਲ ਭਾਰੀ ਜਿਹੜੀ ਤੂਫਾਨ ਵਰਗੀ ਫੌਜ ਹੈ, ਉਹ ਤਾਰਾ ਆਜ਼ਮ ਨਾਲ ਲੈ ਕੇ ਅੱਗੇ ਵਧਿਆ।
ਸ਼ਾਹ ਬਹਾਦਰ ਸੁਣ ਸੁਧ ਸਾਰੀ, ਸੰਸੈ ਹੋਤ ਸੁਣਤ ਦਲ ਪਾਰੀ।
ਤੇ ਦੂਜੀ ਤਰਫ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਵੱਡੀ ਫੌਜ ਨੂੰ ਲੈ ਕੇ ਮੇਰਾ ਭਰਾ ਤਾਰਾ ਆਜ਼ਮ ਮੇਰੇ ਵੱਲ ਵਧ ਰਿਹਾ ਹੈ,
ਸੰਸੈ ਹੋਤ ਸੁਣਤ ਦਲ ਪਾਰੀ, ਤੇ ਜਦੋਂ ਵੱਡੀ ਫੌਜ ਦੀ ਗੱਲ ਸੁਣੀ ਬਹਾਦਰ ਸ਼ਾਹ ਨੇ, ਤੇ ਮਨ ਦੇ ਵਿੱਚ ਸ਼ੰਕਾ ਆ ਗਿਆ।
ਮੋਤੇ ਦਸ ਗੁਣ ਹੈ ਅਧਿਕਾਈ, ਤੋਪ ਜਮੂਰਨ ਜੁੱਤ ਸਮੂਦਾਈ।
ਬਹਾਦਰ ਸ਼ਾਹ ਸੋਚਾਂ ਸੋਚਦਾ ਕਿ ਮੇਰੇ ਤੋਂ 10 ਗੁਣਾ ਵੱਡੀ ਫੌਜ ਨੂੰ ਨਾਲ ਲੈ ਕੇ ਉਹ ਆ ਰਿਹਾ ਹੈ, ਮੇਰੇ ਤੋਂ ਵਧੇਰੇ ਉਹਦੇ ਕੋਲ ਵੱਡੀਆਂ ਤੇ ਛੋਟੀਆਂ ਤੋਪਾਂ ਵੀ ਨੇ।
ਲਸ਼ਕਰ ਅਲਪ ਹੈ ਸੰਗ ਮੇਰੇ, ਗੁਰਬਚ ਪਰ ਵਿਸ਼ਵਾਸ ਬਡੇਰੇ।
ਸੋਚਾਂ ਸੋਚਦਾ ਬਹਾਦਰ ਸ਼ਾਹ ਕਿ ਮੇਰੇ ਕੋਲ ਤੇ ਬੜੀ ਥੋੜੀ ਫੌਜ ਹੈ, ਤੇ ਜਿਹੜਾ ਮੇਰੇ ਨਾਲ ਲੜਨ ਦੇ ਵਾਸਤੇ ਆ ਰਿਹਾ ਉਹਦੇ ਕੋਲ ਬਹੁਤ ਵੱਡੀ ਫੌਜ ਹੈ। ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਤੇਰੇ ਵੈਰੀ ਨੂੰ ਮਾਰ ਕੇ ਮੁਕਾਵਾਂਗਾ।
ਗੁਰ ਬਚ ਪਰ ਵਿਸ਼ਵਾਸ ਬਡੇਰੇ, ਗੁਰੂ ਜੀ ਦੇ ਆਖੇ ਹੋਏ ਬਚਨਾਂ ਦੇ ਉੱਤੇ ਬਹਾਦਰ ਸ਼ਾਹ ਨੇ ਵਿਸ਼ਵਾਸ ਨੂੰ ਧਾਰਨ ਕਰੀ ਰੱਖਿਆ। ਅਪਰੀ ਉਪਾਏ ਨਹੀਂ ਅਬ ਕੋਈ, ਇੱਕ ਅਲਾਹ ਅਵਲੰਬੈ ਹੋਈ।
ਸੋਚਾਂ ਸੋਚਦਾ ਹੈ ਕਿ ਹੋਰ ਤੇ ਕੋਈ ਯਤਨ ਨਹੀਂ ਹੈ, ਹੋਰ ਤੇ ਕੋਈ ਉਪਾਅ ਨਹੀਂ ਹੈ, ਹੁਣ ਇੱਕੋ ਹੀ ਜੋ ਅੱਲਾ ਸਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦਾ ਹੀ ਅਵਲੰਬ ਹੈ, ਉਹਨਾਂ ਦਾ ਹੀ ਆਸਰਾ ਹੈ।
ਹੈ ਥੋਰਨ ਕੀ ਮਦਦ ਖੁਦਾਏ, ਜਾਂ ਤੇ ਨਿਸ਼ਚੈ ਮੁਰ ਮਨ ਆਏ।
ਮਨ ਦੇ ਨਾਲ ਹੀ ਗੱਲਾਂ ਕਰਦਾ ਹੈ ਬਹਾਦਰ ਸ਼ਾਹ ਕਿ ਸਿਆਣੇ ਪੁਰਸ਼ ਕਹਿੰਦੇ ਨੇ ਕਿ ਥੋੜਿਆਂ ਦੀ ਮਦਦ ਖੁਦਾ ਆਪ ਕਰਦਾ, ਇਸ ਕਰਕੇ ਮੇਰੀ ਵੀ ਖੁਦਾ ਮਦਦ ਕਰੇਗਾ, ਕਿਉਂਕਿ ਮੈਂ ਕਮਜ਼ੋਰ ਹਾਂ, ਮੇਰੀ ਰੱਖਿਆ ਕਰਨਗੇ। ਜਾਂ ਤੇ ਨਿਸ਼ਚੈ ਮੁਰ ਮਨ ਆਏ, ਇਸ ਕਰਕੇ ਮੇਰੇ ਮਨ ਦੇ ਵਿੱਚ ਪ੍ਰਤੀਤ ਆਉਂਦੀ ਹੈ ਮੈਂ ਕਮਜ਼ੋਰ ਹਾਂ, ਇਸ ਕਰਕੇ ਮਗਰੂਰਾਂ ਦੇ ਵੱਲ ਖੁਦਾ ਨਹੀਂ ਜਾਂਦਾ, ਗਰੀਬਾਂ ਦੇ ਵੱਲ, ਮਜ਼ਲੂਮਾਂ ਦੇ ਵੱਲ ਤੇ ਆਜਿਜ਼ਾਂ ਦੇ ਵੱਲ ਹੀ ਜਿਹੜਾ ਖੁਦਾ ਹੈ ਉਹ ਹਮੇਸ਼ਾ ਹੁੰਦਾ।
ਇਤ ਸ੍ਰੀ ਗੁਰ ਕਰ ਕੂਚ ਹਮੇਸ਼ ਦਿੱਲੀ ਦੇਸ਼ ਕੋ ਗਮਨ ਕਰੇ ਸੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਵੱਲ ਪ੍ਰਸਥਾਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵੱਲ ਜਾ ਰਹੇ ਨੇ।
ਸੰਗ ਖਾਲਸਾ
दल समदाई महिमा सुन नर मिले सोयाई। हुण सतगुरु गोविंद सिंह सच्चे पातशाह जी दिल्ली दे वल जा रहे ने, सारा सतगुरां दा जिहड़ा खालसा है ओह वी नाल जा रहा है, महिमा सतगुरां दी लोक रस्ते दे विच सुणदे ने, ध्यान आण के मिलदे ने। दर्शन देते करन निहाल पुरे कामना जनन कृपाल। दर्शन दे के सतगुरु सच्चे पातशाह जी निहाल करके अगे अगे चलते जा रहे ने, जना दियां कृपालू सतगुरु जी कामनावां पूरियां करदे ने। ओते अवरंग के नंदन दो पायो पेर चंबल तट सो। ग्रंथाकार पाए संतोख सिंह जी लिखते ने कि सतगुरु गोविंद सिंह जी दे दिल्ली वल जा रहे ने, दूजे पासे औरंगजेब बादशाह दे जेड़े दोवे पुत्र ने उन्हां दा चंबल दी नदी दे किनारे दे उते भेड़ हो गया, भाव के जंग आरंभिया गया। दोहों दिशन ते बजे नगारे रण सिंगे बड़ शब्द उठाले। दोवां पासियों तो वड्डे वड्डे नगारे वजे ने, रण सिंगे वजे ने, जिन्हां दी बहुत उची आवाज हुई। लश्कर परे करे यार अरे छुट्टी तोप गण नफराव परे। कवि संतोख सिंह जी लिखते ने कि लश्कर दे परे बनाए हुए ने ते लश्कर एक दूजे दे नाल लड़न लगा, छुट्टी तोप गण नाव राव परे, भाव के जड़ियां तोपां सी ओ जदों चलाईयां गईयां ते तोपां दी आवाज दे नाल इस तरह लगदा है कि पूरे दा पूरा जिवें आकाश भर गया होवे। तोम तार पसरी एक बारी नहीं देखत द्रग पान पसारी। कवि संतोख सिंह जी लिखते ने कि तोपां दे चलन दे नाल इन्ना ज्यादा धुआं पसर गया है। कवि संतोख सिंह जी लिखते ने कि हाथ पसारिया होया भी दिसदा नहीं, इन्ना धुआं पसर गया। शल खजमूरन की बड़ होई बरखण लगे लोह दिश दोई। कवि संतोख सिंह जी लिखते ने कि छोटियां ते वड्डियां तोपां बहुतियां सारियां इकट्ठियां चलाईयां गईयां ने, जिन्हां दी आवाज दूर तक गई है, बरखण लगे लोह दिश दोई, इस तों इलावा तलवारां दे उत्ते तलवारां खड़कन लगियां, इस तरह भाव के लोहे ते लोहा बड़ा खड़किया। मनो आकाश फूट गिर परियो भीखण शब्द पूनब परियो। ग्रंथाकार पाए संतोख सिंह जी लिखते ने इस तरह लगता है कि जिवें आकाश फट गया होवे जां फिर वड्डा पहाड़ टुट गया होवे, इस तरह दी भयानक आवाज रण भूमि दे विच आई है, पूरे दा पूरा आकाश इन्हां आवाजां दे नाल ते धुएं दे नाल भर गया। मार मार कह रौरी उठायो इम सगरों दिन जंग मचायो। मार लो फड़ लो इस तरह दी आवाजां दे नाल बहुत वड्डा रौला मचिया रहा, इम सगरों दिन जंग मचायो। ग्रंथाकार भाई संतोख सिंह जी लिखते ने कि पूरा दिन इसे तरीके दे नाल जंग मचदा रहा, जंग लड़िया जांदा रहा। के चतबीर तुरंग संगारे रावे अस्त्यो ताज पाए किनारे। कवि संतोख सिंह जी लिखते ने कि रणभूमि दे विच बड़े सूरमे मारे गए ने, बड़े घोड़े मारे गए ने, इस तों इलावा कवि संतोख सिंह जी लिखते ने कि बड़े जख्मी भी होए। इन्ने चिर नूं कवि जी लिखते ने कि सूरज अस्त हो गया ते सारे किनारे ते हो गए, भाव के जिहड़ा जंग लड़िया जा रहा सी जदों सूरज छुपिया ते जंग बंद हो गया। इस तरीके दे नाल पहले दिन दा बहुत भयानक युद्ध लड़िया गया। कवि करतार सिंह जी क्लास वालिए दोवां दलां दे मुकाबले नूं इस तरह बयान करदे ने। होई सार बहादुर शाह ताई तारा आवदा फौज चढ़ाई वड्डी, ए वी चंबल तों कूच कर तुरिया फौजां लै के नाल सपाई वड्डी। चंबल नदी तों पार हो गड चंडा बन मोर्चे करी तकड़ाई वड्डी। उधर तारे ने आन टोए लश्कर ਮੱਚੀ ਪਈ ਦੋ ਤਰਫ ਲੜਾਈ ਵੱਡੀ ਦੋਵੇਂ ਦਲ ਆਪੋ ਵਿੱਚ ਜੁਟ ਪਏ ਤੋਪਖਾਨਿਆਂ ਨੇ ਚੜੀ ਲਾਈ ਵੱਡੀ ਦਿਨ ਬਹੁਤ ਵੱਡਾ ਜੰਗ ਕੌਣ ਹੋਇਆ ਹੋਈ ਦੋਨੋਂ ਤਰਫ ਤਬਾਹੀ ਵੱਡੀ ਫੌਜਾਂ ਤੋਪਖਾਨੇ ਬਹੁਤ ਵੱਲ ਆਜ਼ਮ ਤੇਜ਼ੀ ਉਹਨਾਂ ਨੇ ਆਣ ਦਿਖਾਈ ਵੱਡੀ ਮਿਜ ਮਾਸ ਦਾ ਮਚਿਆ ਕਾਣ ਪਾਰਾ ਦਲਾਂ ਭਿੜਦਿਆਂ ਧੂੜ ਧੁਮਾਈ ਵੱਡੀ ਤਾਰਾ ਹੱਲੇ ਉੱਤੇ ਹੱਲਾ ਕਰੀ ਆਉਂਦਾ ਜ਼ੋਰ ਦੇ ਕੇ ਮਾਰ ਮਚਾਈ ਵੱਡੀ ਬਹਾਦਰ ਸ਼ਾਹ ਦੀ ਫੌਜ ਕਰਤਾਰ ਸਿੰਘਾਂ ਪੈਰੋਂ ਉਖੜੀ ਤੇ ਘਬਰਾਈ ਵੱਡੀ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਹਾਦਰ ਸ਼ਾਹ ਦੀ ਫੌਜ ਦੇ ਪੈਰ ਹਿੱਲ ਗਏ ਬੜੀ ਘਬਰਾਈ ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੂਰਜ ਅਸਤ ਹੋ ਗਿਆ ਲੜਾਈ ਬੰਦ ਹੋ ਗਈ
ਸੇਵਰ ਕਰਿਓ ਚਹਿ ਖਾਣ ਰੋਪਾਨ ਤ੍ਰਿਪਤ ਹਤਿਓ ਸ਼ਰਮ ਪੇ ਸਭ ਦਾਨਾ
ਆਪੋ ਆਪਣੇ ਸ਼ਿਵਰ ਦੇ ਵਿਚ ਪਹੁੰਚੇ ਨੇ ਖਾਦਾ ਪੀਤਾ ਹੈ ਭੋਜਨ ਛਕਿਆ ਹੈ ਰੱਜੇ ਨੇ ਇਸ ਤੋਂ ਇਲਾਵਾ ਆਰਾਮ ਕੀਤਾ ਥਕਾਵਟ ਨੂੰ ਦੂਰ ਕੀਤਾ
ਜਾਗਰਤ ਸੋਵਤ ਰਾਤ ਬਿਤਾਈ ਸੌਚ ਸ਼ਨਾਨੇ ਦਲ ਸਮੋਦਾਈ
ਸੌ ਕੇ ਰਾਤ ਨੂੰ ਬਤੀਤ ਕੀਤਾ ਕੁਝ ਜਾ ਕੇ ਪਹਿਰਾ ਦਿੰਦੇ ਰਹਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਗਲਾ ਸਵੇਰਾ ਹੋਇਆ ਤੇ ਸਾਰਿਆਂ ਨੇ ਇਸ਼ਨਾਨ ਕੀਤਾ ਦੋਵੇਂ ਦਲਾਂ ਨੇ
ਚੜੇ ਲਰਨ ਕੇ ਹੇਤ ਬਹੋਰੀ ਛੁੱਟੇ ਸ਼ਬਦ ਬੜ ਗੋਰਾ ਗੋਰੀ
ਫਿਰ ਤੋਂ ਦਿਨ ਚੜਨ ਦੇ ਨਾਲ ਹੀ ਲੜਾਈ ਦੋਵਾਂ ਤਰਫਾਂ ਤੋਂ ਆਰੰਭ ਹੋ ਗਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀਆਂ ਤੇ ਗੋਲੇ ਚੱਲਣ ਲੱਗੇ
ਹੈ ਤਵਾਏ ਕਰ ਤਜੈ ਤੁਫੰਗ ਤੀਰ ਪ੍ਰਹਾਰ ਫੋਰਤ ਅੰਗ
ਸੂਰਮੇ ਘੋੜਿਆਂ ਨੂੰ ਭਜਾਉਂਦੇ ਨੇ ਬੰਦੂਕਾਂ ਦਾ ਵਾਰ ਕਰਦੇ ਨੇ ਤੀਰਾਂ ਦਾ ਵਾਰ ਵੀ ਕਰਦੇ ਨੇ ਇੱਕ ਦੂਜੇ ਦੇ ਸਰੀਰਾਂ ਨੂੰ ਵਿੰਨਦੇ ਨੇ
ਨੇਜੇ ਬੰਬਲੇ ਆਲ ਪਰਮਾਵੈ ਮਿਲੇ ਪਰਸ ਪਰ ਆਯੁਧ ਕਾਮੈ
ਭਾਵ ਕੇ ਜਿਹੜੇ ਬੰਬਲਾਂ ਵਾਲੇ ਨੇਜੇ ਨੇ ਉਹਨਾਂ ਨੂੰ ਭਰਮਾਉਂਦੇ ਨੇ ਉਹਨਾਂ ਨੂੰ ਕਮਾਉਂਦੇ ਨੇ ਪਰਸਪਰ ਇੱਕ ਦੂਜੇ ਦੇ ਉੱਤੇ ਹਥਿਆਰਾਂ ਦਾ ਪ੍ਰਹਾਰ ਕਰਦੇ ਨੇ
ਆਂਦ ਤੋਂਦ ਪਰ ਗਯੋ ਬੇਸਾਲਾ ਸ਼ੁਤਰ ਨਾਲ ਕੁੜ ਨਾਲ ਕਰਾਲਾ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਧਾ ਧੁੰਦ ਵਰਤ ਗਈ ਹੈ ਸ਼ੁਤਰ ਨਾਲ ਕੁੜ ਨਾਲ ਕਰਾਲਾ ਸ਼ੁਤਰ ਨਾਲ ਤੇ ਕੁੜ ਨਾਲਾਂ ਬਹੁਤੀਆਂ ਸਾਰੀਆਂ ਚਲਾਈਆਂ ਜਾ ਰਹੀਆਂ ਨੇ ਊਠ ਤੇ ਰੱਖ ਕੇ ਜਿਹੜੀ ਚਲਾਈ ਜਾਣ ਵਾਲੀ ਵੱਡੀ ਬੰਦੂਕ ਹੈ ਉਹਨੂੰ ਆਖਿਆ ਜਾਂਦਾ ਹੈ ਸ਼ੁਤਰ ਨਾਲ ਸ਼ੁਤਰ ਕਿਉਂਕਿ ਊਠ ਨੂੰ ਆਖਿਆ ਜਾਂਦਾ ਹੈ ਜਿਹੜੀ ਊਠ ਦੇ ਉੱਤੇ ਰੱਖ ਕੇ ਚਲਾਈ ਜਾਂਦੀ ਵੱਡੀ ਬੰਦੂਕ ਹੈ ਉਹਨੂੰ ਸ਼ੁਤਰ ਨਾਲ ਕਹਿੰਦੇ ਨੇ ਤੇ ਜਿਹੜੀ ਘੋੜੇ ਦੇ ਉੱਤੇ ਰੱਖ ਕੇ ਵੱਡੀ ਬੰਦੂਕ ਚਲਾਈ ਜਾਂਦੀ ਹੈ ਉਹਨੂੰ ਕਹਿੰਦੇ ਨੇ ਘੋੜ ਨਾਲ ਇਸ ਤਰ੍ਹਾਂ ਸ਼ੁਤਰ ਨਾਲ ਤੇ ਘੋੜ ਨਾਲ ਬੰਦੂਕਾਂ ਬਹੁਤੀਆਂ ਸਾਰੀਆਂ ਭਿਆਨਕ ਚਲਾਈਆਂ ਜਾ ਰਹੀਆਂ ਨੇ
ਇਹ ਮੋਹੇ ਜੰਗ ਹਟੇ ਦਲ ਦੋ ਨਿਜ ਬਿਸਰਾਮ ਕੀਨ ਸਭ ਕੋ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜੇ ਦਿਨ ਵੀ ਇਸੇ ਤਰ੍ਹਾਂ ਜੰਗ ਸਾਰਾ ਦਿਨ ਹੁੰਦਾ ਰਿਹਾ ਜਦੋਂ ਸ਼ਾਮਾਂ ਪਈਆਂ ਤੇ ਦੋਵੇਂ ਦਲ ਪਿਛਾ ਹਟ ਗਏ ਸਾਰਿਆਂ ਨੇ ਰਾਤ ਦੇ ਵੇਲੇ ਵਿਸਰਾਮ ਕੀਤਾ ਆਰਾਮ ਕੀਤਾ
ਹੋਤ ਪ੍ਰਾਤ ਉੱਠ ਬਜੇ ਨਗਾਰੇ ਜੋਦਾ ਸੁਣਤ ਸਨਦ ਬਦ ਸਾਰੇ
ਰਾਤ ਜਦੋਂ ਹੀ ਬਤੀਤ ਹੋਈ ਅਗਲਾ ਜਦੋਂ ਹੀ ਦਿਨ ਚੜਿਆ ਕਵੀ ਜੀ ਲਿਖਦੇ ਨੇ ਦੋਵਾਂ ਪਾਸਿਆਂ ਤੋਂ ਨਗਾਰੇ ਵੱਜੇ ਨੇ ਤੇ ਯੋਧੇ ਤਿਆਰ ਬਰ ਤਿਆਰ ਹੋ ਕੇ ਹਥਿਆਰਾਂ ਦੇ ਨਾਲ ਚੱਲ ਪਏ ਅੱਗੇ ਵਧੇ
ਦਲ ਮੁਕਾਬਲੇ ਦੋਨੋ ਪਏ ਹਮਲੇ ਕਰਤ ਸ਼ਸਤਰ ਪਟ ਕਏ
ਤੀਜੇ ਦਿਨ ਦਾ ਮੁਕਾਬਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸ਼ੁਰੂ ਹੋਇਆ ਦੋਵਾਂ ਦਲਾਂ ਦੇ ਮੁਕਾਬਲੇ ਹੋਏ ਨੇ ਇਸ ਮੁਕਾਬਲੇ ਦੇ ਵਿੱਚ ਬਹੁਤੇ ਸਾਰੇ ਜਿਹੜੇ ਸ਼ਸਤਰਧਾਰੀ ਯੋਧੇ ਸਨ ਉਹਨਾਂ ਦਾ ਨਾਸ ਹੋਇਆ
ਤਾਰਾ ਆਜ਼ਮ ਕੋ ਬੜ ਲਸ਼ਕਰ ਪਰ ਉਹ ਤਾਏ ਕਰ ਕਾਵਨ ਕਰ
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨੋ ਦਿਨ ਤਾਰਾ ਆਜ਼ਮ ਦਾ ਜਿਹੜਾ ਜ਼ੋਰ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਬਹਾਦਰ ਸ਼ਾਹ ਦੇ ਉੱਤੇ ਪੈਂਦਾ ਜਾਂਦਾ ਕਿਉਂਕਿ ਉਹਦੀ ਫੌਜ ਬੜੀ ਵੱਡੀ ਹੈ, ਉਹਦੀ ਤਾਕਤ ਬੜੀ ਵੱਡੀ ਹੈ, ਉਹ ਹੱਲੇ ਕਰ ਕਰਕੇ ਇਹਨਾਂ ਦਾ ਵਿਨਾਸ਼ ਕਰੀ ਜਾਂਦਾ।
ਆਪ ਬਹਾਦਰ ਚੜਿਓ ਲਰਨ ਕੋ ਉਤੇ ਆਜ਼ਮ ਪਹੁੰਚੋ ਪਿਖਰਣ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਸਰੇ ਦਿਨ ਬਹਾਦਰ ਸ਼ਾਹ ਲੜਨ ਦੇ ਵਾਸਤੇ ਆਪ ਅੱਗੇ ਵਧਿਆ ਤੇ ਦੂਜੀ ਤਰਫੋਂ ਜਿਹੜਾ ਤਾਰਾ ਆਜ਼ਮ ਸੀ ਉਹ ਵੀ ਰਣ ਦੇ ਵਿੱਚ ਵੜ ਗਿਆ।
ਜੋਗ ਪ੍ਰਾਤਾਂ ਨੇ ਜੰਗ ਪਵਾਏ ਛੁੱਟੇ ਤੁਫਾਂਗ ਤੋਪ ਸਮੂਦਾਏ।
ਦੋਵੇਂ ਭਰਾ ਆਪੋ ਆਪਣੇ ਵੱਲੋਂ ਕਰੜੇ ਤਰੀਕੇ ਦੇ ਨਾਲ ਜੰਗ ਕਰਵਾ ਰਹੇ ਨੇ, ਬਹੁਤੀਆਂ ਬੰਦੂਕਾਂ ਚੱਲ ਰਹੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤੀਆਂ ਤੋਪਾਂ ਦਾ ਵੀ ਵਾਰ ਕੀਤਾ ਜਾ ਰਿਹਾ।
ਗਜ ਪਰ ਹੋ ਤੋ ਬਹਾਦਰ ਰਾਏ ਧਰਮ ਸਿੰਘ ਕੋ ਨਿਕਟ ਬਿਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਹਾਥੀ ਦੇ ਉੱਤੇ ਬਹਾਦਰ ਸ਼ਾਹ ਬੈਠਾ ਹੋਇਆ ਸੀ ਤੇ ਹਾਥੀ ਦੇ ਹੌਦੇ ਦੇ ਵਿੱਚ ਹੀ ਨਾਲ ਧਰਮ ਸਿੰਘ ਨੂੰ ਉਹਨੇ ਬਿਠਾਇਆ ਸੀ।
ਗੁਰ ਗਾਥਾ ਕੋ ਮੁਖੋਂ ਉਚਾਰੇ ਹੋਤ ਦੂਰ ਲੱਗ ਜੰਗ ਨਿਹਾਰੇ।
ਸਤਿਗੁਰਾਂ ਵਾਲੀ ਗਾਥਾ ਨੂੰ ਮੁਖ ਤੋਂ ਬਹਾਦਰ ਸ਼ਾਹ ਉਚਾਰਨ ਕਰਦਾ, ਦੂਰ ਤੱਕ ਜਿਹੜਾ ਜੰਗ ਹੋ ਰਿਹਾ ਉਹਨੂੰ ਬਹਾਦਰ ਸ਼ਾਹ ਦੇਖ ਰਿਹਾ।
ਦੋਏ ਦੇਸ਼ ਤੇ ਹਮਲੇ ਹੋਏ ਘਨੇ ਸੁਪੱਟ ਪਰਸਪਰ ਆਯਦ ਹਨੇ।
ਦੋਵਾਂ ਪਾਸਿਆਂ ਤੋਂ ਵੱਡੇ ਹੱਲੇ ਕੀਤੇ ਜਾ ਰਹੇ ਨੇ, ਜਿਹੜੇ ਸ਼ਸਤਰਧਾਰੀ ਸੂਰਮੇ ਨੇ ਉਹ ਪਰਸਪਰ ਇੱਕ ਦੂਜੇ ਦੇ ਉੱਤੇ ਹਥਿਆਰਾਂ ਦਾ ਵਾਰ ਕਰ ਕਰਕੇ ਇੱਕ ਦੂਜੇ ਨੂੰ ਮਾਰੀ ਜਾ ਰਹੇ ਨੇ।
ਤਬ ਚਿਤ ਵਿਓ ਚਿਤ ਵੱਡੇ ਲੜੇਂਗੇ ਵਿਜੈ ਭਾਈ ਗੁਰ ਸਵਾਲ ਕਰੇਂਗੇ।
ਜਦੋਂ ਇਸ ਤਰ੍ਹਾਂ ਲੜਾਈ ਹੁੰਦੀ ਦੇਖੀ ਬਹਾਦਰ ਸ਼ਾਹ ਨੇ, ਕੀ ਦੇਖਿਆ ਬਹਾਦਰ ਸ਼ਾਹ ਨੇ, ਇਕਦਮ ਖੁਦਾ ਦੇ ਸਤਿਗੁਰਾਂ ਦੀ ਐਸੀ ਰਹਿਮਤ ਵਰਤੀ ਹੈ ਕਿ ਜਿਹੜਾ ਬਹਾਦਰ ਸ਼ਾਹ ਦਾ ਦਲ ਸੀ ਉਹ ਬਹੁਤ ਜ਼ਿਆਦਾ ਅੱਗੇ ਵਧਦਾ ਗਿਆ, ਭਾਵ ਕੇ ਵੱਡੀ ਫੌਜ ਨੂੰ ਬਹਾਦਰ ਸ਼ਾਹ ਦੇ ਥੋੜੇ ਦਲ ਨੇ ਹੀ ਦਬਾ ਲਿਆ। ਤੇ ਜਦੋਂ ਇਸ ਤਰ੍ਹਾਂ ਦੀ ਰੀਤੀ ਦੇਖੀ ਬਹਾਦਰ ਸ਼ਾਹ ਨੇ, ਮਨ ਦੇ ਵਿੱਚ ਵਿਚਾਰ ਆਈ ਵੱਡੇ ਲੜੇਂਗੇ, ਭਾਵ ਕੇ ਜੇਕਰ ਮੇਰੇ ਸੂਰਮੇ ਇਸੇ ਤਾਂ ਲੜਦੇ ਰਹਿ ਤੇ ਫੇਰ ਤੇ ਵੱਡੇ ਲੜਨਗੇ ਤੇ ਜਿੱਤ ਹੋ ਜਾਏਗੀ।
ਵਿਜੈ ਭਾਈ ਗੁਰ ਸਵਾਲ ਕਰੇਂਗੇ, ਸੋਚਣ ਲੱਗਾ ਕਿ ਜੇਕਰ ਇਸੇ ਤਰ੍ਹਾਂ ਲੜਦੇ ਰਹਿ ਫਿਰ ਮੇਰੀ ਜਿੱਤ ਹੋ ਜਾਵੇਗੀ, ਮੇਰੀ ਵਿਜੈ ਹੋ ਜਾਵੇਗੀ। ਤੇ ਫਿਰ ਖਿਆਲ ਆਇਆ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਕਿ ਜਦੋਂ ਮੇਰੀ ਜਿੱਤ ਹੋ ਗਈ ਤੇ ਫਿਰ ਸਤਿਗੁਰਾਂ ਨੇ ਮੈਨੂੰ ਸਵਾਲ ਕਰਨਾ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਜਦੋਂ ਤੂੰ ਜਿੱਤ ਜਾਵੇਂਗਾ ਫਿਰ ਤੈਨੂੰ ਇੱਕ ਸਵਾਲ ਕਰਾਂਗੇ, ਜਿਹੜਾ ਸਵਾਲ ਤੈਨੂੰ ਪੂਰਾ ਕਰਨਾ ਹੋਵੇਗਾ। ਸੋਚਣ ਲੱਗਾ ਬਹਾਦਰ ਸ਼ਾਹ ਕਿ ਭਾਵੇਂ ਗੁਰੂ ਦੇ ਥੋੜੇ ਹੀ ਸਿੰਘ ਮੇਰੀ ਫੌਜ ਦੇ ਵਿੱਚ ਸ਼ਾਮਲ ਨੇ ਤਾਂ ਵੀ ਉਹਨਾਂ ਦੀ ਸਹਾਇਤਾ ਹੈ, ਤੇ ਜਦੋਂ ਮੈਂ ਜਿੱਤ ਜਾਵਾਂਗਾ ਫਿਰ ਗੁਰੂ ਜੀ ਮੈਨੂੰ ਇੱਕ ਸਵਾਲ ਪਾਉਣਗੇ। ਮਹਾਂ ਬਿਖਮ ਤੋ ਦਿਓ ਨਾ ਜਾਈ ਹੋਏ ਸੁਖੈਣ ਮੈਂ ਦਿਓ ਬਣਾਈ।
ਉਸੇ ਵੇਲੇ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਇੱਕ ਖੋਟਾ ਵਿਚਾਰ ਪੈਦਾ ਹੋਇਆ, ਕਹਿੰਦਾ ਮਹਾਂ ਬਿਖਮ ਤੋਂ ਦਿਓ ਨਾ ਜਾਈ। ਸੋਚਣ ਲੱਗਾ ਕਿ ਜੇਕਰ ਸਵਾਲ ਬਹੁਤਾ ਜ਼ਿਆਦਾ ਆਖਾ ਹੋਇਆ ਫਿਰ ਤਾਂ ਮੈਂ ਸਵਾਲ ਪੂਰਾ ਨਹੀਂ ਕਰਾਂਗਾ, ਹੋਏ ਸੁਖੈਣ ਤੋਂ ਦਿਓ ਬਣਾਈ, ਤੇ ਜੇਕਰ ਕੋਈ ਛੋਟਾ ਮੋਟਾ ਸੌਖਾ ਸਵਾਲ ਹੋਇਆ ਤੇ ਫਿਰ ਮੈਂ ਪੂਰਾ ਕਰ ਦਵਾਂਗਾ, ਪਰ ਜੇਕਰ ਬਹੁਤੀ ਔਕੜ ਵਾਲੀ ਗੱਲ ਹੋਈ ਤੇ ਫਿਰ ਮੈਂ ਪੂਰੀ ਨਹੀਂ ਕਰਨੀ। ਇਸ ਤਰ੍ਹਾਂ ਦੀ ਜਿਹੜੀ ਖੋਟੀ ਵਿਚਾਰ ਹੈ ਉਹ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਆ ਗਈ ਹੈ। ਹੁਣ ਇਸ ਖੋਟੀ ਵਿਚਾਰ ਦਾ ਕੀ ਨਤੀਜਾ ਨਿਕਲੇਗਾ, ਇਸ ਨੂੰ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, हे संत कै सदा संग ने धाराया धार। हे ठाकुर हो दास रो मैं निर्गुण गुण नहीं कोई। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड को मेरी है परनाम।